ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਪ੍ਰੋਗਰਾਮ ਵਿੱਚ ਅੱਜ ਆਪਾਂ ਸੋਹਲੇ ਦੀ ਬਾਣੀ ਦੇ ਤੀਜੇ ਸ਼ਬਦ ਦਾ ਵਿਚਾਰ ਕਰਾਂਗੇ। ਆਓ ਪਹਿਲੇ ਸ਼ਬਦ ਦਾ ਉਚਾਰਨ ਕਰੀਏ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ ਰਹਾਓ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨਦਨੋ ਮੋਹੈ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਂ ਤੇਰੇ ਨਾਏ ਵਾਸਾ। ਸ਼ਬਦ ਦੀ ਵਿਚਾਰ ਰਹਾਓ ਦੀ ਤੁਕ ਤੋਂ ਕਰਦੇ ਹਾਂ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ। ਭਵ ਖੰਡਨਾ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ, ਇਹ ਆਰਤੀ ਜੋ 24 ਘੰਟੇ ਲਗਾਤਾਰ ਚੱਲ ਰਹੀ ਹੈ। ਇਸ ਆਰਤੀ ਵਿੱਚ ਅਤੁੱਟ ਨਗਾਰੇ ਵੱਜ ਰਹੇ ਹਨ। ਗੁਰੂ ਸਾਹਿਬ ਨੇ ਅੱਖਰ ਭਵ ਖੰਡਨਾ ਵਰਤਿਆ ਹੈ, ਜਿਸ ਦਾ ਮਤਲਬ ਹੈ ਉਹ ਨਿਰਭਉ, ਜਿਸ ਦਾ ਪਹਿਲੇ ਸ਼ਬਦ ਵਿੱਚ ਸਾਨੂੰ ਸੋਹਿਲਾ ਗਾਉਣ ਵਾਸਤੇ ਆਖ ਰਹੇ ਹਨ। ਦੂਸਰਾ ਅੱਖਰ ਇੱਥੇ ਆਰਤੀ ਹੈ, ਜਿਸ ਨੂੰ ਅਸੀਂ ਸਮਝਦੇ ਹਾਂ ਦੀਵੇ ਜਗਾਉਣੇ, ਧੂਪ ਲਾਉਣੇ, ਥਾਲ ਮੋਤੀਆਂ ਨਾਲ ਅਤੇ ਫੁੱਲਾਂ ਨਾਲ ਸਜਾਉਣੇ। ਪਰ ਉਸ ਨਿਰਭਉ ਦੀ ਆਰਤੀ ਕਿਸ ਤਰ੍ਹਾਂ ਦੀ ਹੈ? ਪਹਿਲੀ ਪੌੜੀ ਵਿੱਚ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੈ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਹਨ ਕਿ ਦੇਖੋ ਕਿ ਕੁਦਰਤ ਉਸ ਨਿਰਭਉ ਦੀ ਕਿਸ ਤਰ੍ਹਾਂ ਅਤੁੱਟ ਆਰਤੀ ਕਰਦੀ ਹੈ, ਕਿੰਨੀ ਸੁੰਦਰ ਆਰਤੀ ਕਰਦੀ ਹੈ, ਜਿਸ ਵਿੱਚ ਸੂਰਜ, ਚੰਦ, ਤਾਰੇ, ਮਹਿਕਦੀ ਹਵਾ, ਬਨਸਪਤੀ, ਫਲ ਆਦਿ ਹਨ। ਜੋ ਆਰਤੀ ਅਸੀਂ ਕਰਦੇ ਹਾਂ ਉਹ ਇਸ ਕੁਦਰਤ ਦੀ ਆਰਤੀ ਦੇ ਸਾਹਮਣੇ ਕੀ ਮਹਿਨੇ ਰੱਖਦੀ ਹੈ? ਇੱਥੇ ਸਾਨੂੰ ਸਾਡੀ ਨਾ ਸਮਝੀ ਦੇ ਕਰਮ ਕਾਂਡਾਂ ਤੋਂ ਬਾਹਰ ਕੱਢਦੇ ਹਨ। ਦੂਜੀ ਪੌੜੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਵਿੱਚ ਸਾਨੂੰ ਦੱਸਦੇ ਹਨ ਕਿਸ ਤਰ੍ਹਾਂ ਨਿਰਭਉ ਪ੍ਰਭੂ ਆਪਣੀ ਕੁਦਰਤ ਵਿੱਚ ਸਮਾਇਆ ਹੋਇਆ ਹੈ। ਇਹ ਉਦਾਹਰਣ ਵਿੱਚ ਦੱਸਦੇ ਹਨ ਕਿ ਇਹ ਸਾਰੀਆਂ ਅੱਖਾਂ ਤੇਰੀਆਂ ਹਨ, ਇਹ ਮੂਰਤੀਆਂ ਤੇਰੀਆਂ ਹਨ। ਮੂਰਤੀਆਂ ਮਤਲਬ ਇਹ ਜੀਵ ਜੰਤ ਜੋ ਉਸ ਦੀ ਕੁਦਰਤ ਵਿੱਚ ਵੱਸਦੇ ਹਨ। ਇਹ ਪੈਰ, ਨੱਕ ਸਾਰੇ ਤੇਰੇ ਹਨ। ਫਿਰ ਆਖਦੇ ਹਨ ਕਿ ਤੇਰੀ ਕੋਈ ਅੱਖ ਨਹੀਂ, ਤੇਰੀ ਕੋਈ ਮੂਰਤੀ ਨਹੀਂ, ਕੋਈ ਪੈਰ ਨਹੀਂ, ਤੇਰਾ ਕੋਈ ਨੱਕ ਨਹੀਂ। ਇੱਥੇ ਆਕਾਰ ਅਤੇ ਨਿਰਆਕਾਰ ਨਿਰਭਉ ਪ੍ਰਭੂ ਦੀ ਗੱਲ ਕਰਦੇ ਹਨ, ਨਿਰਗੁਣ ਅਤੇ ਸਰਗੁਣ ਦੀ ਗੱਲ ਕਰਦੇ ਹਨ। ਸੋਹਲੇ ਦੇ ਦੂਸਰੇ ਸ਼ਬਦ ਵਿੱਚ ਦੋ ਉਦਾਹਰਨਾਂ ਦਿੱਤੀਆਂ ਹਨ, ਇੱਕ ਗ੍ਰੰਥਾਂ ਵਿੱਚ ਗਿਆਨ ਦੀ ਅਤੇ ਦੂਸਰੀ ਕੁਦਰਤੀ ਰੁੱਤਾਂ ਵਿੱਚ ਸੂਰਜ ਦੀ, ਅਤੇ ਦੱਸਿਆ ਸੀ ਕਿ ਇਸੇ ਤਰ੍ਹਾਂ ਉਹ ਨਿਰਭਉ ਆਪਣੀ ਕੁਦਰਤ ਵਿੱਚ ਵੱਸਦਾ ਹੈ। ਇਸ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਨਿਰਭਉ ਪ੍ਰਭੂ ਆਪਣੀ ਕੁਦਰਤ ਵਿੱਚ ਵੱਸਦਾ ਹੈ। ਜੇ ਅਸੀਂ ਸਦੀਵੀ ਸੁੱਖ ਚਾਹੁੰਦੇ ਹਾਂ ਤਾਂ ਕੁਦਰਤ ਨਾਲ ਪਿਆਰ ਕਰਨਾ ਪਵੇਗਾ। ਤੀਸਰੀ ਪੌੜੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਫਿਰ ਉਸੇ ਗੱਲ ਨੂੰ ਦੁਹਰਾਉਂਦੇ ਹਨ ਕਿ ਨਿਰਭਉ ਪ੍ਰਭੂ ਉਸਦੀ ਕੁਦਰਤ ਵਿੱਚ ਨਿਰਆਕਾਰ ਹੋ ਕੇ ਵਰਤ ਰਿਹਾ ਹੈ। ਸਭ ਵਿੱਚ ਜੋਤ ਉਸ ਨਿਰਭਉ ਦੀ ਹੈ, ਪਰ ਇਸ ਗੱਲ ਦੀ ਸਮਝ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਲੱਗਦੀ। ਆਰਤੀ ਵੀ ਉਹੀ ਹੈ ਜੋ ਉਸਨੂੰ ਚੰਗੀ ਲੱਗੇ। ਇਹ ਗੱਲ ਸਾਨੂੰ ਸੋਚਣ ਅਤੇ ਵਿਚਾਰਨ ਲਈ ਪ੍ਰੇਰਦੀ ਹੈ। ਫਿਰ ਕਿਸ ਤਰ੍ਹਾਂ ਉਸਦੀ ਆਰਤੀ ਕਰੀਏ ਜੋ ਉਸ ਨਿਰਭਉ ਨੂੰ ਚੰਗੀ ਲੱਗੇ? ਅਤੇ ਇਸਦਾ ਉੱਤਰ ਹੈ ਉਸਦੀ ਬਣਾਈ ਹੋਈ ਕੁਦਰਤ ਨਾਲ ਪਿਆਰ, ਉਹ ਪਿਆਰ ਜੋ ਊਚ ਨੀਚ ਜਾਤ ਪਾਤ ਤੋਂ ਰਹਿਤ ਹੈ। ਚੌਥੀ ਪੌੜੀ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਦਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ। ਇੱਥੇ ਭਵਰੇ ਦੀ ਉਦਾਹਰਣ ਲੈ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਭਵਰਾ ਫੁੱਲ ਨੂੰ ਪਿਆਰ ਕਰਦਾ ਹੈ ਅਤੇ ਉਸ ਦੀ ਸੁਗੰਧੀ ਵਿੱਚੋਂ ਸੁੱਖ ਮਾਣਦਾ ਹੈ, ਮੈਨੂੰ ਵੀ ਤੂੰ ਸ਼ਬਦ ਨਾਲ ਪਿਆਰ ਬਖਸ਼, ਮੈਨੂੰ ਵੀ ਆਪਣੇ ਮਿਲਾਪ ਦਾ ਸੁੱਖ ਬਖਸ਼। ਆਖਦੇ ਹਨ ਕਿ ਮੇਰੇ ਉੱਤੇ ਆਪਣੀ ਕਿਰਪਾ ਕਰ ਜਿਸ ਨਾਲ ਮੈਂ ਤੇਰੇ ਨਾਮ ਵਿੱਚ ਲੀਨ ਹੋ ਸਕਾਂ। ਭਾਵ ਅਰਥ, ਗੁਰੂ ਸਾਹਿਬ ਇੱਕ ਆਰਤੀ ਦੀ ਉਦਾਹਰਣ ਲੈ ਕੇ ਸਾਨੂੰ ਸਾਡੇ ਸਾਰੇ ਧਰਮ ਕਰਮਾਂ ਦੀ ਪੜਚੋਲ ਕਰਨ ਲਈ ਮਜਬੂਰ ਕਰ ਰਹੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਕੇ ਆਪਣੇ ਧਰਮ ਅਤੇ ਹਰ ਰੋਜ਼ ਦੀ ਕਰਮਾਂ ਦੀ ਪੜਚੋਲ ਕਰੀਏ ਅਤੇ ਸਮਝੀਏ ਇਹ ਸਦੀਵੀ ਸੁੱਖ ਦੀ ਪ੍ਰਾਪਤੀ ਲਈ ਅਤਿ ਜ਼ਰੂਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।